ਬਾਕੀ ਤਾਂ ਸਹਾਰਾ ਜਾਂਦਾ ਹੈ। ਸਿੱਖ ਨੂੰ ਗੁਰੂ ਦਾ ਵਿਛੋੜਾ ਸਹਾਰਨਾ ਬਹੁਤ ਔਖਾ ਹੈ। ਸਤਿਗੁਰ ਨੇ ਉਦੋਂ ਮਾਇਆ ਵਰਤਾ ਤੀ ਫਿਰ ਥੋੜ੍ਹੀ ਜਿਹੀ, ਨਾਲੇ ਇਹ ਤਾਂ ਵੱਖਰੀਆਂ ਚੀਜ਼ਾਂ ਨੇ। ਮਾਤਾ ਸਾਹਿਬ ਕੌਰ ਬਹੁਤ ਵੱਡੀ ਹਸਤੀ, ਪਰਮੇਸ਼ੁਰ ਤੋਂ ਦੂਸਰੇ ਇੱਕ ਨੰਬਰ ਤੇ ਕੰਮ ਹੈ ਇਹਨਾਂ ਦਾ ਕੁਦਰਤ। ਇਹ ਜਿਹੜੀ ਸ੍ਰਿਸ਼ਟੀ ਨੂੰ ਰਚਣ ਵਾਲੀ ਕੁਦਰਤ ਹੈ, ਇਹ ਕੁਦਰਤ ਹੀ ਮਾਤਾ ਸਾਹਿਬ ਕੌਰ ਹੈ, ਇਹੀ ਚੰਡੀ ਹੈ। ਇਹ ਗੁਪਤ ਰੂਪ ਦੇ ਵਿੱਚ ਹੀ ਸਾਰਾ ਕਾਰਜ ਹੋਇਆ, ਤਾਂਹੀਓ ਬ੍ਰਹਮਚਰਜ ਰੱਖਿਆ ਸੀਗਾ। ਇਸ ਕਰਕੇ ਇੰਨੀ ਕੀ ਕਾਫੀ ਇਸ਼ਾਰਾ ਹੁੰਦਾ ਹੈ।
ਪਤੀ ਬ੍ਰਤਾ ਚਿਤਵਤ ਤਨ ਨਾਥ,
ਸੋ ਪਤੀ ਬ੍ਰਤਾ ਹੈ, ਦਰਸ਼ਨ ਕਰਨ ਵਾਸਤੇ ਚਿਤਵਦੀ ਹੈ। ਪਰਮੇਸ਼ਰ ਦੇ ਨਾਲ ਹੀ ਤਾਂ ਹਰ ਵਕਤ ਰਹਿੰਦੇ ਨੇ, ਭਾਵੇਂ ਵਚਨ ਕਰ ਦਿੱਤਾ। ਸਾਥੀ ਜਿਹੜੀ ਹੁੰਦੇ ਆਪਾਂ ਨੂੰ ਉਤਸ਼ਾਹਿਤ ਕਰਦੀ ਹੈ, ਉੱਥੇ ਕੁਝ ਚੀਜ਼ ਹੋਰ ਵਰਤਦੇ ਹੁੰਦੇ ਆ। ਉੱਥੇ ਤਾਂ ਮਹਾਰਾਜ ਵੱਖਰੇ ਨਹੀਂ ਹਨ, ਉਹ ਤਾਂ ਸਦਾ ਹੀ ਸਲਾਮਤ ਨੇ, ਕੋਲ ਹੀ ਨੇ ਸਾਡੇ। ਪਰ ਗੁਰਸਿੱਖਾਂ ਨੇ ਇੱਕ ਚੀਜ਼ ਸਾਹਮਣੇ ਰੱਖ ਦਿੱਤੀ, ਦੋ ਟਾਈਮ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਸ਼ਾਦਾ ਪਾਣੀ ਛਕਣਾ। ਇੰਨਾ ਕੁ ਨਿਯਮ ਜੇ ਨਿਭਾ ਲਈਏ, ਜੇ ਨਿਭਾਉਣਾ ਤਾਂ ਚੰਗੀ ਗੱਲ ਹੈ। ਇਸ ਤਰੀਕੇ ਨਾਲ ਜਾਂ ਨਿਤਨੇਮ ਕਰਕੇ, ਹੁਣ ਵੀ ਇਹੋ ਜਿਹੇ ਬਹੁਤ ਸਿੰਘ ਨੇ, ਸਵੇਰੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਕੇ ਪਹਿਲਾਂ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਫਿਰ ਆ ਕੇ ਪ੍ਰਸ਼ਾਦਾ ਛਕਣਾ, ਜਲ ਪਾਣੀ ਛਕਣਾ। ਇਹ ਇੱਕ ਬੜਾ ਹੀ ਵਧੀਆ ਅਸੂਲ ਹੈ ਜੇ ਸੰਗਤ ਅਪਣਾਵੇ। ਪਹਿਲਾਂ ਤਾਂ ਹੁੰਦਾ ਸੀ ਗੁਰੂ ਘਰ ਦੂਰ ਦੂਰ ਹੁੰਦੇ ਸੀ, ਹੁਣ ਤਾਂ ਮਹੱਲੇ ਵਿੱਚ ਇੱਕ ਗਲੀ ਚ ਦੋ ਦੋ ਗੁਰਦੁਆਰਾ ਸਾਹਿਬ ਨੇ, ਹੁਣ ਤਾਂ ਬੌਜ ਬੜੀ ਹੈ। ਇਸ ਤਰੀਕੇ ਨਾਲ ਜੇ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕਰਿਆ ਨਾ ਵੀ ਹੋਣ, ਜੇ ਸੈਂਚੀਆਂ ਪਈਆਂ ਉੱਥੇ ਮੱਥਾ ਟੇਕ ਕੇ, ਜਾਂ ਫਿਰ ਪੋਥੀਆਂ ਨੂੰ ਮੱਥਾ ਟੇਕ ਕੇ, ਜਾਂ ਫਿਰ ਸ਼ਸਤਰ ਨੂੰ ਮੱਥਾ ਟੇਕਣਾ, ਸ੍ਰੀ ਸਾਹਿਬ ਨੂੰ ਇਸ ਤਰ੍ਹਾਂ ਗੁਰਾਂ ਦਾ ਧਿਆਨ ਕਰਨਾ, ਇਹ ਦਰਸ਼ਨ ਕਰਨੇ ਵੈਸੇ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ, ਰਾਮ ਕੁਮਾਰ ਜੀ ਰਾਹੀਂ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ।
ਆਗਿਆ ਮੇਟੀ ਜਾਏ ਨਾ ਕੋਏ, ਹੁਣ ਬੈਕੁੰਠ ਕੋ ਚਲਦੋ ਹੋਏ।
ਆਗਿਆ ਤਾਂ ਮੇਟੀ ਨਹੀਂ ਜਾਂਦੀ ਗੁਰਾਂ ਦੀ, ਨਾਲੇ ਫਿਰ ਮਾਤਾ ਜੀ ਨੇ ਵਿਚਾਰਿਆ ਕਿ ਜੇ ਮੈਂ ਰਹਾਂਗੀ ਵੀ, ਫਿਰ ਵੀ ਤਾਂ ਬੈਕੁੰਠ ਜਾਣਾ, ਫਿਰ ਵੀ ਤਾਂ ਗੁਰਾਂ ਨੇ ਸੱਚਖੰਡ ਪਿਆਨਾ ਕਰਨਾ, ਉਹ ਘੜੀ ਦੇਖੀ ਵੀ ਨਹੀਂ ਜਾਣੀ ਨਾਲੇ, ਇਸ ਕਰਕੇ ਮੇਰਾ ਜਾਣਾ ਹੀ ਚੰਗਾ ਹੈ।
ਸੰਗ ਸਤੀ ਕੋ ਹੋਵਨ ਮੇਰੋ, ਨੈ ਚਾਹਤ ਨੀਕੀ ਵਿਦੁਹੇਰੋ।
ਕਿਉਂਕਿ ਅੰਦਰ ਤਾਂ ਮਨ ਚ ਇਹੀ ਸੀ ਕਿ ਨਾਲ ਹੀ ਮੈਂ ਸ਼ਹੀਦੀਆਂ ਪਾ ਜਾਣੀਆਂ, ਬਸ ਇਹੀ ਹੁੰਦਾ ਹੈ। ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਸਰੀਰ ਤਿਆਗਿਆ, ਇੱਕ ਸਿੰਘ ਨੂੰ ਕਹਿੰਦੇ ਸੀ ਗੁਰਮੁਖ ਸਿੰਘ ਕਿਵੇਂ, ਫਿਰ ਕੀ ਵਿਚਾਰ ਹੈ, ਕੀ ਮੰਗ ਤੇਰੀ, ਕੀ ਇੱਛਾ ਹੈ? ਕਹਿੰਦੇ ਮੈਂ ਨਾਲ ਨਿਭਾ ਲਿਓ ਆਪਣੇ। ਇੰਨੀ ਬੇਨਤੀ ਜਦੋਂ ਫਿਰ ਕੀਰਤਪੁਰ ਸਾਹਿਬ ਸੰਸਕਾਰ ਹੋ ਕੇ ਚਿਖਾ ਚੰਗੀ ਤਰ੍ਹਾਂ ਲੱਦ ਲੱਦ ਬਲਦੀ ਸੀ, ਉਦੋਂ ਗੁਰਮੁਖ ਸਿੰਘ ਨੇ ਇਸ਼ਨਾਨ ਕਰਕੇ ਕਸ਼ਹਿਰਾ ਇੱਕ ਬੰਨ ਕੇ ਵੱਖਰਾ ਲੱਕ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਚਿਖਾ ਦੇ ਛਾਲ ਮਾਰ ਕੇ ਨਾਲ ਹੀ ਪ੍ਰਾਣ ਤਿਆਗ ਦਿੱਤੇ ਸੀ। ਇਹ ਇੱਕ ਪਿਆਰ ਦੀ ਬੇਬਲ ਅਵਸਥਾ ਹੁੰਦੀ ਹੈ। ਮਾਤਾ ਜੀ ਅੰਦਰਲੀ ਚਿੱਤ ਨਹੀਂ ਸਤਿਗੁਰੂ ਨੇ ਜਾਣ ਲਈ, ਇਹ ਤਾਂ ਨਾਲ ਹੀ ਸਤੀ ਹੋ ਜਾਣਗੇ। ਕੰਮ ਖਰਾਬ ਹੈ ਤਾਂ ਮਰਿਆਦਾ ਤੋਂ ਵਿਰੁੱਧ ਹੋ ਜਾਏਗਾ, ਕਈ ਗੱਲਾਂ ਐਸੀਆਂ ਵੀ ਨੇ ਤੇ ਇਸ ਤਰੀਕੇ ਨਾਲ ਚੰਗਾ ਵੀ ਨਹੀਂ ਹੈ। ਪਰ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਉਂ ਮਾਤਾ ਜੀ ਨੇ ਵੀ ਜਾਣ ਲਿਆ ਕਿ ਸਤਿਗੁਰ ਤਾਂ ਅੰਤਰਜਾਮੀ ਨੇ, ਉਹ ਮੇਰਾ ਨਾਲ ਸਤੀ ਹੋਣਾ ਚੰਗਾ ਨਹੀਂ ਸਮਝਦੇ, ਇਸ ਕਰਕੇ ਮੈਨੂੰ ਵਾਪਸ ਤੋੜ ਰਹੇ ਨੇ।
ਯਾ ਤੇ ਚਿੰਤ ਸ਼ੋਕ ਕੀ ਅਗਨ, ਕੀਤਕ ਦਿਨ ਮੈਂ ਰਹੋ ਨਿਮਗਨ।
ਇਸ ਕਰਕੇ ਮੈਨੂੰ ਚਾਹੀਦਾ ਕਿ ਸੋਗ ਦੀ ਅਗਨੀ ਹੀ ਹੈ, ਹੁਣ ਤਾਂ ਬਸ ਚਿੰਤਾ ਦੇ ਵਿੱਚ ਸੋਗ ਵਿੱਚ ਰਹਿਣਾ, ਕਿੰਨੇ ਕੁ ਦਿਨ ਇਹਦੇ ਵਿੱਚ ਨਿਮਗਨ ਰਹਿ ਕੇ ਸਰੀਰ ਤਿਆਗਣਾ ਹੋਵੇਗਾ।
ਤਨ ਸੁਕਾਏ ਪਿੰਜਰ ਕਰ ਦਿਓ,
ਮੈਂ ਸਰੀਰ ਨੂੰ ਸੁਕਾ ਦਿਆਂਗੀ, ਪਿੰਜਰ ਕਰ ਲਵਾਂਗੀ, ਬਸ ਫਿਰ ਕਾਹਦਾ ਜਾਣਾ ਹੁੰਦਾ ਬਾਅਦ ਦੇ ਵਿੱਚ।
ਮਰੋ ਅੰਤ ਕੋ ਬੋ ਦੁੱਖ ਹੋ,
ਦੁੱਖ ਪਾ ਕੇ ਮੈਂ ਸਰੀਰ ਤਿਆਗ ਦਿਆਂਗੀ, ਜਿਸ ਪਿਆਰੇ ਸੇ ਨਹੀਂ ਤਿਸ ਆਗੋ ਮਰ ਚੱਲਿਆ, ਤ੍ਰਿਗ ਜੀਵਨ ਸੰਸਾਰ ਤਾਕੇ ਪਾਤਸ਼ਾਹ ਜੀਵਨਾ।
ਇਨ ਵਿਚਾਰੋ ਸੰਕਟ ਸਾਥ, ਤਿਆਗ ਨਾ ਸਕੈ ਪਰਮ ਪ੍ਰਿਆ ਨਾਥ।
ਵਿਚਾਰ ਕਰਦੇ ਨੇ ਬੜੇ ਦੁੱਖ ਦੇ ਨਾਲ, ਤਿਆਗ ਨਹੀਂ ਸਕਦੇ, ਬਹੁਤ ਹੀ ਪਿਆਰੇ ਨੇ ਸਤਿਗੁਰੂ ਸਾਨੂੰ, ਬਹੁਤ ਹੀ ਪਿਆਰੇ ਨੇ, ਇਸ ਕਰਕੇ ਸਰੀਰ ਜਿਹੜਾ ਹੈ ਉਹ ਵਿਛੋੜਾ ਖਾਂਦਾ ਹੈ, ਪਰ ਮਨ ਗੁਰਾਂ ਦੇ ਚਰਨਾਂ ਵਿੱਚ ਹੀ ਰਹਿ ਗਿਆ।
ਤੀਨ ਮਨਾ ਬੰਦੇ ਜੁਗ ਹਾਥ, ਅਸ਼ੁਰ ਵਿਮੋਚਿਤ ਪਗ ਧਰਮਾਤ।
ਤੀਨ ਮਨਾ ਹੋ ਕੇ ਬਹੁਤ ਝੱਠੇ ਜੇ ਮਨ ਨਾਲ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਅੱਥਰੂ ਆ ਰਹੇ ਨੇ ਅੱਖਾਂ ਚੋਂ, ਕਿਉਂਕਿ ਇਹ ਵਿਛੋੜਾ ਔਖਾ ਸਹਾਰਨਾ, ਸੋ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਲਾਹੌਰ ਜਦੋਂ ਗਏ ਸੀ ਉਦੋਂ ਕਿੰਨਾ ਔਖਾ ਸੀ, ਕਹਿੰਦੇ ਵਿਛੋੜਾ ਸਹਾਰਨਾ। ਮਹਾਰਾਜ ਕਹਿੰਦੇ ਨੇ ਮੈਂ ਤਾਂ ਨੰਬਰ ਚਰਕ ਪੰਥ ਨਿਹਾਰੋਂ ਨੈਣ ਨੀਰ ਭਰ ਆਓ, ਮੇਰੀਆਂ ਅੱਖਾਂ ਵਿਚ ਪਾਣੀ ਸੁੱਕਦਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਮੈਂ ਤਾਂ ਅੱਖਾਂ ਵਿਚ ਹਮੇਸ਼ਾ ਨਾ ਨੀਂਦ ਆਉਂਦੀ ਸੀ, ਨਾ ਮੈਨੂੰ ਰੋਟੀ ਸਵਾਦ ਲੱਗਦੀ, ਨਾ ਮੈਂ ਪਾਣੀ ਪੀਂਦਾ ਸੀ। ਜਾਂ ਕਹਿੰਦਾ ਸੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕੱਢ ਮਿਲੀਏ ਪਿਆ ਤੁਦ ਭਗਵੰਤਾ ਬਹੁ ਰਹਿਣ ਨਾ ਦਿਹਾਵਾ, ਨੀਂਦ ਨਾ ਆਵਾ, ਦਿਨ ਦੇਖੇ ਗੁਰਦਰਬਾਰੋ ਜੀਓ। ਜਾਂ ਇਹ ਅਵਸਥਾ ਦੇਖ ਲ, ਇਹ ਬਰਾਗੀ ਅਵਸਥਾ ਹੈ।
ਕਰੇ ਉਹ ਗਮਨ ਕੋ ਬੇਬਸ ਹੋਏ, ਹੇਰ ਪਤੀ ਕੋ ਬੋਲੇ।
ਜਾਣਾ ਤਾਂ ਕੀਤਾ, ਬੇਬਸ ਹੋ ਗਏ ਨੇ, ਹੁਕਮ ਦੇ ਆ ਨਾ, ਦੇਖਦੇ ਨੇ ਦੇਖਦੇ ਨੇ, ਮੁੜ ਮੁੜ ਕੇ ਦੇਖਦੇ ਨੇ, ਪਿਛਲੇ ਪੈਰੀ ਚੱਲਦੇ ਨੇ, ਅੱਖਾਂ ਤੋਂ ਉੱਥੇ ਜਾ ਰਹੇ ਨੇ। ਹਜ਼ੂਰ ਸਾਹਿਬ ਤੋਂ ਤਾਂ ਵੈਸੇ ਨੀ ਜੀ ਕਰਦਾ ਹੁੰਦਾ ਜੇ ਚਲੇ ਜਾਈਏ ਆਉਣ ਨੂੰ, ਉੱਥੇ ਸਾਰਿਆਂ ਦੀ ਇਹੀ ਹਾਲਤ ਹੁੰਦੀ ਜਾ ਕੇ। ਜਿਨ੍ਹਾਂ ਅੰਦਰ ਕੁਝ ਥੋੜੀ ਜਿਹੀ ਕਣੀ ਹੁੰਦੀ ਆ, ਸਿੱਖੀ ਦਾ ਜਜ਼ਬਾ ਹੁੰਦਾ, ਹਜ਼ੂਰ ਸਾਹਿਬ ਤਾਂ ਇੰਨਾ ਮਨ ਕਰਦਾ ਵੀ ਉੱਥੇ ਜਾਈਏ ਨਾ। ਜਦੋਂ ਟ੍ਰੇਨ ਦੇ ਵਿੱਚ ਵੀ ਚੜ੍ਹਦੇ ਹਾਂ, ਉਦੋਂ ਬਾਰੀ ਚੋਂ ਖੜ ਖੜ ਕੇ ਸੱਚਖੰਡ ਵੱਲ ਦੇਖੀਦਾ ਦੇਖੀਦਾ, ਜਦ ਤੱਕ ਉਹ ਦੇਖਣੋਂ ਨਹੀਂ ਹਟਦਾ। ਉਦੋਂ ਤੱਕ ਤਾਂ ਪਹਿਲੀ ਵਾਰ ਜਦ ਗਏ ਸੀ ਐਂ ਜੀ ਕਰਦੇ ਗੱਡੀ ਚੋਂ ਛਾਲ ਹੀ ਮਾਰ ਦਈਏ, ਵਾਪਸ ਨਹੀਂ ਜਾਣਾ ਇੱਥੋਂ, ਇੰਨਾ ਮਨ ਲੱਗਦਾ ਜਾ ਕੇ ਉੱਥੇ। ਇਹ ਮਾਤਾ ਜੀ ਦਾ ਮਨ ਫਿਰ ਕਿੰਨਾ ਔਖਾ ਹੋਣਾ, ਦਸਵੇਂ ਪਾਤਸ਼ਾਹ ਛੱਡ ਕੇ ਇਹਦਾ ਆਉਣਾ ਸੌਖਾ ਸੀ ਉੱਥੋਂ।
ਦਾਸ ਪਾਸ ਆਏ ਜੋਠ ਆਏ,
ਇਸ ਪ੍ਰਕਾਰ ਦੇ ਕੋਲੋਂ ਸ਼ਸਤਰ ਜਿਹੜੇ ਸਨ ਬੜੇ ਸਤਿਕਾਰ ਨਾਲ ਚੁਕਵਾ
ਲਏ। ਆਗੇ ਕਹਿ ਕਰ ਚਲੋ ਆਏ,
ਕਹਿੰਦੇ ਭਾਈ ਸ਼ਸਤਰ ਅੱਗੇ ਅੱਗੇ ਲੈ ਕੇ ਚੱਲਣਾ, ਮੈਂ ਪਿੱਛੇ ਨਹੀਂ। ਇਸ ਤਰ੍ਹਾਂ ਹੋਣਾ ਬਈ ਸ਼ਸਤਰ ਪਿੱਛੇ ਨਹੀਂ ਕਰਨੇ, ਬੇਅਦਬੀ ਨਹੀਂ ਕਰਨੀ, ਆਪਾਂ ਨੇ ਸ਼ਸਤਰ ਤੋਂ ਮੂਹਰੇ ਮੂਹਰੇ ਲੈ ਕੇ ਚੱਲ।
ਜੱਡ ਡੋਰੇ ਗਮਨੀ ਮਗ ਮਾਹੋ, ਮਨ ਤੋਰਿਓ ਨਾਥ ਕੇ ਪਾਓ।
ਰੋਜ਼ ਚੜ੍ਹ ਕੇ ਇੱਕ ਸਰੀਰ ਗਿਆ ਹੈ, ਪਰ ਮਨ ਦਸਵੇਂ ਪਾਤਸ਼ਾਹ ਦੇ ਚਰਨਾਂ ਵਿਚ ਹੀ ਰਹਿ ਗਿਆ ਹੈ।
ਜੀਅਤ ਮੇਲ ਕੀ ਆਸ ਚੁਕਾਏ, ਇਨ ਦੇਹਨ ਕੀ ਇਹੀ ਵਡਾਏ।
ਇਹਨਾਂ ਸਰੀਰਾਂ ਦੀ ਬਸ ਇਹੀ ਵਡਿਆਈ ਹੈ, ਵਿਛੋੜਾ ਹੋ ਜਾਂਦਾ। ਇਸ ਤਰੀਕੇ ਨਾਲ ਕਹਿੰਦੇ ਨੇ ਜਿਉਂਦੇ ਤਾਂ ਮਿਲਣ ਦੀ ਆਸ ਚੁਕਾ ਦਿੱਤੀ ਹੈ, ਹਾਂ ਸਰੀਰ ਤਿਆਗ ਦੇਵਾਂਗੇ ਜਦੋਂ, ਫਿਰ ਸਦਾ ਲਈ ਆਪਣੇ ਮਾਲਕ ਜੀ ਦੇ ਚਰਨਾਂ ਚ ਸੱਚਖੰਡ ਚਲੇ ਜਾਵਾਂਗੇ।
ਜੇ ਸੰਮ੍ਰਿਤੀ ਰਾਖੇ ਸੋ ਧੀਰ, ਅੰਤ ਅੰਤ ਹੈ ਸਕਲ ਸਰੀਰ।
ਕਿਉਂਕਿ ਜੇ ਸਾਰੀ ਬਿਰਤੀ ਵਿਚ ਧੀਰਜ ਰੱਖੇ ਆਉਣ ਜਾਣ ਕੇ, ਅੰਤ ਅੰਤ ਹੈ ਸਕਲ ਸਰੀਰ। ਜਿੰਨੇ ਵੀ ਆਪਣੇ ਸਰੀਰ ਨੇ ਇਹਨਾਂ ਦਾ ਅੰਤ ਤਾਂ ਹੋਣਾ ਹੀ ਹੋਣਾ, ਕਿਹੜਾ ਆਪਾਂ ਨੇ ਇੱਥੇ ਦੁਨੀਆਂ ਚ ਰਹਿਣਾ। ਪੱਤੇ
ਮਿਲਣ ਸੁਬਿਛਰਨ ਜਨਮ ਰੋ ਮਰਨਾ,
ਮਿਲਣਾ ਵਿਛੜਨਾ ਜਨਮਨਾ ਤੇ ਮਰਨਾ ਬਾਰ ਬਾਰ।
ਬਾਲਕ ਬਿਰਦ ਹੋਏ ਕੈ ਤਰਨਾ,
ਕੋਈ ਬਾਲਕ ਹੈ ਕੋਈ ਬਿਰਦ ਹੈ ਕੋਈ ਜਵਾਨ ਹੈ,
ਨਹੀਂ ਅਵਸਥਾ ਫਿਰੈ ਕਦਾਏ।
ਅਵਸਥਾ ਨੀ ਉਹ ਰਹਿੰਦੀ, ਪਹਿਲਾਂ ਜਿਹੜਾ ਛੋਟਾ ਬੱਚਾ ਸੀ ਉਹ ਜਵਾਨ ਹੋ ਗਿਆ, ਫਿਰ ਬੇਹਤਾ ਫਿਰ ਮੌਤ, ਇਹ ਜਦੋਂ ਅਵਸਥਾ ਹੀ ਨੀ ਰਹਿੰਦੀ ਫਿਰ ਇਸ ਤਰ੍ਹਾਂ ਦੁਨੀਆਂ ਦੇ ਅੰਦਰ ਸਰੀਰਾਂ ਨੇ ਕੀ ਰਹਿਣਾ।
ਜਲ ਸਲਤਾ ਜਿਵ ਨਿਤ ਬਹਿ ਜਾਏ,
ਜਿਵੇਂ ਨਦੀ ਆ ਉਹਦਾ ਪਾਣੀ ਰੋਜ਼ ਅੱਗੇ ਤੋਂ ਅੱਗੇ ਵਹਿੰਦਾ ਤੁਰਿਆ ਜਾਂਦਾ।
ਬਣਿਓ ਜਗਤ ਸਭ ਝੂਠ ਪਸਾਰਾ,
ਇਹ ਜਗਤ ਦਾ ਪਸਾਰਾ ਸਾਰਾ ਦੇਖਣ ਨੂੰ ਤਾਂ ਲੱਗਦਾ ਵਧੀਆ, ਪਰ ਇਹ ਝੂਠਾ ਹੈ।
ਜੋ ਬਿਦ ਤੈ ਤੋ ਨਹੀਂ ਨਿਹਾਰਾ,
ਉਹ ਸਾਹਮਣੇ ਤਾਂ ਹੈ ਜਿਹੜਾ ਨਹੀਂ ਦੇਖਿਆ ਉਹ ਸਾਹਮਣੇ ਪ੍ਰਗਟ ਹੈ, ਪਰ ਉਹ ਨਹੀਂ ਦਿਖਦਾ ਬਾਅਦ ਦੇ ਵਿਚ। ਨਦੀ ਦਾ ਪਾਣੀ ਚੱਲਦਾ ਦਿਖਦਾ, ਪਿੱਛੋਂ ਹੋਰ ਆ ਜਾਂਦਾ ਹੈ, ਪਿੱਛੋਂ ਹੋਰ ਆ ਜਾਂਦਾ ਹੈ, ਪਹਿਲਾਂ ਅੱਗੇ ਚੜਿਆ ਜਾਂਦਾ। ਐਂ ਜਦ ਭਰਿਆ ਭਰਿਆ ਲੱਗਦਾ, ਬੰਦੇ ਆਈ ਜਾਂਦੇ ਨੇ ਫਿਰ ਹੋਰ ਮਰ ਜਾਂਦੇ ਨੇ ਫਿਰ ਹੋਰ ਆ ਜਾਂਦੇ ਨੇ।
ਇਮ ਚਿਤਵਤ ਮਾਰਗ ਮੋ ਆਏ, ਸਨੇ ਸਨੇ ਦਿੱਲੀ ਨੇਰ ਆਏ।
ਚਿਤਵਦੇ ਚਿਤਵਦੇ ਜਦੋਂ ਰਸਤੇ ਚ ਆਏ, ਹੌਲੀ ਹੌਲੀ ਬੜੇ ਔਖੇ ਹੋ ਕੇ ਦਿੱਲੀ ਪਹੁੰਚੇ ਨੇ।
ਸੁਧ ਸੁਣ ਕੇ ਮਾਤਾ ਆਗੋ ਨੂੰ ਸੰਗਤ ਗਈ ਅਗਰ ਤਜ ਭੰਨੂ,
ਉਹ ਸੁਣ ਕੇ ਸਾਰੀ ਦਿੱਲੀ ਦੀ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਆ ਰਹੇ ਨੇ ਸੰਗਤ ਅੱਗੇ ਲੈਣ ਵਾਸਤੇ, ਆਪੋ ਆਪਣੇ ਘਰ ਛੱਡ ਕੇ ਗਈ।
ਨਮੋ ਕਰੀ ਸਭ ਨੇ ਕਰ ਜੋਰ, ਦੇ ਕਰ ਨਾਨਾ ਭਾਂਤੇ ਤੋਰ।
ਸੋ ਸਾਰਿਆਂ ਨੇ ਜਾ ਕਰਕੇ ਮੱਥਾ ਟੇਕਿਆ ਪਿਆਰ ਨਾਲ, ਬੜੀਆਂ ਭੇਟਾਵਾਂ ਭੇਟਾਂ ਕੀਤੀਆਂ।
ਸਨਮਾਨ ਪੁਰ ਮੈਂ ਲੈ ਆਏ, ਸੀਸ ਸੁੰਦਰੀ ਅਗਰ ਨਿਵਾਏ।
ਬਹੁਤ ਸਨਮਾਨ ਦਿੱਤਾ ਸੰਗਤ ਨੇ, ਬਹੁਤ ਸਨਮਾਨ ਦਿੱਤਾ ਆ ਕਰਕੇ, ਕਿਉਂਕਿ ਮਾਤਾ ਸੁੰਦਰ ਕੌਰ ਜੀ ਵੱਡੇ ਨੇ, ਇਸ ਕਰਕੇ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਮਾਤਾ सुंदर कौर जी ने पैरी बैना किया।
मिली सप्तमी आप सुनाई सिमरत पति सुत रुदन कराही।
गुरु के महल आस मिले ने एक दूजे के गल न लग के अखा पत्थरू आ गए ने। मैं तो माता सुंदर कौर जी का बाबा अजीत सिंह जी करके बहुत ही मन के अंदर दुखी सन कि विछोड़ा हुआ, फिर भी जो हम कट्ठे हुए ने क्योंकि महाराज का विछोड़ा हो गया। इन विछोड़ा जान के ये एक रोना वखरा है जिन्हों आप समझांगे कि धंधा पिटो भाईओ तुम कूड़ कबावो वह ना सुनी काती तुम लोग सुनावो। वह लोगों के धंधिया के रोने वखरे होंगे ने, यह रोना वखरा है। जिन्हें चौथे पातशाह कहने मैं नीर वहे वह चला जीओ। गुरु की याद में अखा च अथरू आ गए, वो सफले अथरू गिने जाते हैं, वह बैराग के अथरू होंगे ने, वह दिल में शुद्ध करने वाले अथरू ने। यह वह रोना नहीं कि कोई धंधिया रोंदे ने या किसी होर ले रोंदे ने। जे बाबा अजीत सिंह नूं याद करते हैं तो वह भी इतने बड़े महापुरश ब्रह्म ज्ञानी हो। इस करके माता जी कहने इन्ने महान पुरश सन त्याग गए हैं।
दैव करी गत कहां हमारे अंत समय गुरग्रह में डारे।
अकाल पुरख भी ये देखो जिन्हें रजा है कि अंतम समय से आपू गुरों का विछोड़ा भास रहा है, ये बड़ा ही औखा है सहारना।
अत कठोर टिकर दे हमारे सुतपति बिछड़े ते तन तारे।
कहन लगियां कि अपने मन किन्ने कठोर है दोवां दे, सो साडे पुत्र विछड़ गए पति विछड़ गए दसवें पातशाह महाराज, फिर भी आपां जिउंदियां आपां तां जिउण दा अधिकार कोई नहीं, इहों आपस विच मिल के बचन करदे हन।
परस पर दोनों रोए त्रिया सिखन की गत तस होए।
आपस दे विच मिल के अखां च अथरू आउंदे ने, गुरसिख परिवार आईयां इस्त्रियां आईयां उन्हां दे अखां विच अथरू आउंदे ने। क्यों साहबजादियां दे स्थान ते तां हुण भी अथरू आउंदे ने, जदों आपां छोटे साहबजादियां दे दर ते जाके खड़ जांदे आ, जिन्हां दे अंदर ओह चीज है ना प्यार प्रेम सिखी दा जज्बा, उत्थे जाके ते वैसे ही बंदा होर तो ही हो जाता है। साहबजादियां दे स्थान ते जिथे सिंघां ने शहीदियां पाईयां ने, जिथे गुरु साहब जी ने अंतम समय दर्शन दे के संगतां नूं कृतार्थ कीता, जां किसी भी स्थान ते ऐसा एक शहीदी दिन भी कदे आवे गुरु तेग बहादुर साहब दा, गुरु अर्जन देव जी दा, साहबजादियां दी शहीदी, इउं विछोड़ा गुरां दा हुण भी भासदा है।
बिने समेत प्रबोधत कनी गुरपत्नी तुमने इम बनी।
सारियां स्त्रियां कठियां होकर बेनती करदियां ने, माता जी आप जी गुरु के महल हो, ऐ चंगा नहीं लगता तुसी ना करो, जे तुसी कर दो फिर सारे रोंदे ने। धन धन माता गंगा जी पंजवें पातशाह शहीदियां पा गए, पर जान तो पहला सिर दे उपर हथ रख के ब्रह्म ज्ञान दे दिता सी। बड़ी निडरता नाल छेवें पातशाह नूं माता जी ने पालिया। जदों मीटिंगां करदे सी आपसे गुरमते करदे सी, माता जी नूं विचकार बिठाया करदे सी, माता जी तुसी दसो हुण की करना है। या माता जी ने बड़े सोहणे ढंग नाल बाद विच प्रबंध सारा चलाया। जद तक छेवें पातशाह उम्र विच वड्डे नहीं होए, बाबा बुढ़ा जी नूं मोढ़ी रख्या करदे सी, तुसी सलाह दिओ की करना है। या माताओं ने बड़ी दलेरी नाल बाद विच कार्ज निभाया। वह वक्री गल है कि विछोड़ा भासदा है, पर माता सुंदर कौर जी ने दिल्ली तो बह के पूरे पंथ नूं संभालिया बाद दे विच।
सेवा करें सरब अमदासी निसबासर पर चैन पासे।
तुहाडियां दासियां सेवादार नहीं तुहाडियां, माता जी तुहानूं कोई कमी है किसे गल की? वक्री गल है कि गुरां दा विछोड़ा है भाणा है, पहला भी तो इसे तरह ही होया। धन गुरु नानक देव जी भी तो गए ने, गुरु अंगद देव महाराज का विछोड़ा भी संगत ने सहारिया, यदा विछोड़े सहारने पैंदे ने। पर आप जी कृपा करो हुण सानू भी खड़ावट विच लियाओ, आप भी प्रसन्न चित रहो।
मात सुंदरी धीरज धरियो मंजी पर बिछाम नूं छाए सो आयुद कर नमो टिकाए।
महाराज सुंदर कौर जी ने बड़ा धीरज किया, लिखती विच सुंदरी आ सकदा है, हुण परची ते हुण भी हजूर साहब वाले साहिब देवां ही लिखते ने, पर अमर छकण तो बाद नाम तब्दील हो जाता है, सब नूं पता है। इस करके मेरी जबान च तां नहीं कौर तो बिना अखर निकलदा, हां मैं हूं कह सकदा कि पहले महल दूजे महल तीजे महल ਜਾਂ ਦਸਵੇਂ ਪਾਤਸ਼ਾਹ ਦੇ ਮੈਂ ਮਾਤਾ ਜੀ ਕਹਿਣ ਲੱਗ ਜੂੰਗਾ, ਪਰ ਉਹ ਅੱਖਰ ਨੂੰ ਹਟਾ ਕਿਵੇਂ ਸਕਦੇ? ਪੰਜਾਂ ਪਿਆਰਿਆਂ ਚ ਮੈਂ ਆਪਣੀ ਜ਼ਿੰਦਗੀ 10 ਸਾਲ ਸੇਵਾ ਕਰਕੇ ਲੱਖਾਂ ਪ੍ਰਾਣੀਆਂ ਨੂੰ ਉਮਰ ਛਕਾ ਕੇ ਬੀਬੀਆਂ ਦੇ ਨਾਲ ਪੌਰ ਲਾਇਆ, ਸਿੰਘਾਂ ਦੇ ਨਾਮ ਨਾਲ ਮੈਂ ਸਿੰਘ ਲਾਇਆ, ਬਈ ਜਿਹਦੇ ਨਾਮ ਨੂੰ ਸਿੰਘ ਨਹੀਂ ਲਾਓ ਸਿੰਘ ਨੂੰ ਸਿੰਘ ਕਹਿ ਕੇ ਬੁਲਾਓ, ਜੇ ਅੱਧਾ ਨਾਮ ਲਵੇ ਸੋ ਤਨਖਾਹੀ ਆ, ਇੰਨੀ ਵੀ ਗੱਲ ਵਿੱਚ ਆਉਂਦੀ ਮਰਿਆਦਾ ਚ, ਜੇ ਕੋਈ ਸਿੰਘ ਦਾ ਅੱਧਾ ਨਾਮ ਲਵੇ ਤਾਂ ਉਹ ਤਨਖਾਹੀ ਹੈ, ਜੇ ਕੋਈ ਨਾਮ ਪੂਰਾ ਨਾ ਲਵੇ ਤਾਂ ਮੈਂ ਤਨਖਾਹੀ ਆ ਤਾਂ ਹੁਣ ਬਣਨਾ ਹੀ ਨਹੀਂ। ਇਸ ਕਰਕੇ ਮੈਂ ਇੰਨੇ ਕਹਿ ਸਕਦਾ, ਲਿਖਤੀ ਚ ਕਵੀ ਜੀ ਨੇ ਜਿਵੇਂ ਮਰਜ਼ੀ ਲਿਖਿਆ, ਕਵੀ ਜੀ ਇਹ ਵੀ ਕਹਿੰਦੇ ਆ, ਕਹਿੰਦੇ ਮੈਂ ਤਾਂ ਇਹ ਹਾਂ ਵੀ ਗ੍ਰੰਥ ਲਿਖਤਾ, ਗ੍ਰੰਥ ਵਿਚ ਕਹਿੰਦੇ ਇਉਂ ਪ੍ਰਮਾਣ ਦਿੱਤਾ, ਕਹਿੰਦੇ ਇਹ ਦੁੱਧ ਹੈ, ਦੁੱਧ ਚ ਮੱਖੀ ਪੈ ਗਈ, ਮੱਖੀ ਸਿਆਣੇ ਬਾਹਰ ਕੱਢ ਦਿੰਦੇ ਨੇ। ਇਸੇ ਤਰ੍ਹਾਂ ਹੀ ਕਹਿੰਦੇ ਜੇ ਤੁਹਾਨੂੰ ਕੋਈ ਗ੍ਰੰਥ ਵਿਚ ਗਲਤੀ ਨਜ਼ਰ ਆਉਂਦੀ ਸੰਗਤ ਨੂੰ, ਇਹ ਗੁਰਮਤ ਦੇ ਅਨੁਕੂਲ ਨਹੀਂ ਹੈ ਗੱਲ, ਸੰਗਤ ਉਹਦੇ ਵਿਚ ਆਪੇ ਸੁਧਾਰ ਕਰ ਲਵੇ। ਇਸ ਤਰੀਕੇ ਨਾਲ ਸੁਧਾਰ ਦੇ ਨਾਲ ਹੀ ਕੀ ਬੋਲੀ ਜਾ, ਜੇ ਅੱਜ ਆਪਾਂ ਕਹੀਏ ਮਾਤਾ ਸੁੰਦਰੀ ਮਾਤਾ ਸਾਹਿਬ ਦੇਵਾਂ ਤਾਂ ਸਾਡੀਆਂ ਬੀਬੀਆਂ ਨੂੰ ਕਿਵੇਂ ਪ੍ਰੇਰਣਾ ਮਿਲੇਗੀ ਕੌਰ ਲਾਉਣ ਦੀ? ਉਹ ਕਹਿਣਗੇ ਸਾਡੀਆਂ ਮਾਤਾਵਾਂ ਨੇ, ਉਹਨਾਂ ਤਾਂ ਸੁੰਦਰੀ ਸੀ। ਇਸ ਕਰਕੇ ਇਹ ਚੀਜ਼ ਬੋਲਣੀ ਬੜੀ ਜ਼ਰੂਰੀ ਹੈ।
ਸੋ ਆਯੁਧ ਕਰ ਨਮੋ ਟਿਕਾਏ ਗੁਰ ਸਰੂਪ ਕਰ ਤਿੰਨ ਕੋ ਮੰਨੈ।
ਮੰਜੀ ਲਿਆਂਦੀ ਬੜੀ ਸੋਹਣੀ ਪਲੰਘ, ਉਹ ਸ਼ਸਤਰ ਨਵਾਂ ਵਿਛਾਉਣਾ, ਨਵੀਂ ਚਾਦਰ ਲਿਆ ਕੇ, ਉਹ ਸ਼ਸਤਰ ਛੇਵੇਂ ਪਾਤਸ਼ਾਹ ਵਾਲੇ ਜਿਹੜੇ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਸਨ, ਲਿਆ ਕੇ ਸੋਹਣੇ ਵਿਛਾਉਣ ਤੇ ਸਜਾ ਕੇ ਫਿਰ ਮੱਥਾ ਟੇਕਿਆ ਉਹਨਾਂ ਸ਼ਸਤਰਾਂ ਨੂੰ, ਸ਼ਸਤਰਾਂ ਦਾ ਇਉਂ ਸਤਿਕਾਰ। ਹੁਣ ਕਹਿ ਦਈਏ ਕਿ ਮਾਤਾ ਜੀ ਨੇ ਗਲਤੀ ਕੀਤੀ ਹੈ, ਇਹ ਬੁੱਤ ਪੂਜਾ ਕੀਤੀ, ਮਾਤਾ ਜੀ ਨੇ ਮੱਥਾ ਕਿਉਂ ਟੇਕਿਆ, ਕੋਈ ਤਨਖਾਹੀਆਂ ਬਣ ਗਏ ਨੇ? ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੀਤਾ ਸੋ ਠੀਕ ਕੀਤਾ ਹੈ।
ਗੁਰ ਸਰੂਪ ਕਰ ਤਿੰਨ ਕੋ ਮੰਨੈ,
ਕਿਉਂਕਿ ਸ਼ਸਤਰਾਂ ਨੂੰ ਗੁਰੂ ਸਰੂਪ ਹੀ ਮੰਨਣਾ ਹੈ। ਮਹਾਰਾਜ ਨੇ ਕਿਹਾ ਇਹ ਗੁਰ ਪੀਰ ਹਮਾਰੇ, ਦਸਵੇਂ ਪਾਤਸ਼ਾਹ ਤਾਂ ਹਮੇਸ਼ਾ ਉੱਚੇ ਥਾਂ ਰਖਵਾਇਆ ਕਰਦੇ ਸੀ, ਇਸੇ ਕਰਕੇ ਸ਼ਸਤਰਾਂ ਦਾ ਸਥਾਨ ਉੱਚੇ ਥਾਂ ਤੇ ਹੈ। ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਜੇ ਨੇ ਤਾਂ ਹੋਰ ਵੀ ਕਈ ਰੌਲਾ ਪਾਉਂਦੇ ਇਸ ਤਰ੍ਹਾਂ ਦਾ, ਉਹਨਾਂ ਨੇ ਇਹਨਾਂ ਗੱਲਾਂ ਦੀ ਸੋਝੀ ਉਹ ਨਹੀਂ ਹੈ, ਇਤਿਹਾਸ ਉਹਨਾਂ ਨੇ ਪੜ੍ਹਿਆ ਨਹੀਂ। ਕਹਿੰਦੇ ਇਸੇ ਐਵੇਂ ਬੁੱਤ ਪੂਜਾ ਕਰਦੇ ਲੋਕ, ਬੁੱਤ ਪੂਜਾ ਨਹੀਂ ਹੈ, ਸ਼ਸਤਰ ਜਿਹੜਾ ਹੈ ਨਾ ਇਹ ਸਾਰਿਆਂ ਨਾਲ ਸ਼੍ਰੋਮਣੀ ਹੈ। ਖੰਡਾ ਪ੍ਰਥਮੇ ਸਾਜਕ ਹੈ, ਸਭ ਸੰਸਾਰ ਉਪਾਇਆ, ਨਿਸ਼ਾਨ ਸਾਹਿਬ ਦੇ ਉੱਪਰ ਵੀ ਖੰਡਾ ਲੱਗਿਆ ਹੋਇਆ ਹੈ। ਇਸ ਕਰਕੇ ਆਪਾਂ ਕਿਰਪਾਨ ਵੀ ਪਹਿਨੇ, ਪੰਜ ਪਕਾਰ ਵੀ ਪਹਿਨਾਉਂਦੇ ਮਹਾਰਾਜ ਜੀ ਆਪਾਂ ਨੂੰ।
ਪੁਸ਼ਪ ਧੋਪ ਚੰਦਨ ਚਰਚਾ ਮੈਂ, ਦਰਸ਼ਨ ਕਰ ਭੋਜਨ ਕੋ ਖਾਵੇਂ।
ਫਿਰ ਫੁੱਲ ਉੱਪਰ ਚੜਾਉਂਦੇ, ਧੂਪ ਧਖਾਉਂਦੇ ਨੇ, ਚੰਦਨ ਛਿੜਕਦੇ ਨੇ ਉੱਪਰ, ਪਾਠ ਕਰਦੇ ਨੇ, ਇਸ਼ਨਾਨ ਕਰਦੇ ਨੇ, ਦਰਸ਼ਨ ਕਰਦੇ ਨੇ, ਫਿਰ ਝਲਕਾਰਾ ਪੈਂਦਾ ਦਰਸ਼ਨਾਂ ਦਾ, ਜਦੋਂ ਚਮਕਾਰੇ ਪੈਂਦੇ ਚੱਕਰਾਂ ਦੇ ਨਾਲੇ ਆਪ ਹੀ ਕਹਿੰਦੇ ਨੇ। ਇਸ ਕਰਕੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਨੇ।
ਸਿੱਖ ਸੰਗਤ ਕਿਤ ਤੇ ਚੱਲ ਆਵੇ, ਗੁਰਸਮਾਨ ਅਵਲੋਕ ਮਨਾਵੇ।
ਹੁਣ ਸਿੱਖ ਸੰਗਤ ਕਿਤੋਂ ਵੀ ਚੱਲ ਕੇ ਆਉਂਦੀ ਹੈ, ਜੇ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ ਤਾਂ ਸਿੱਖ ਸੰਗਤ ਦਿੱਲੀ ਆ ਕੇ ਸ਼ਸਤਰਾਂ ਨੂੰ ਵੀ ਮੱਥਾ ਟੇਕਦੀ ਹੈ। ਨਮਸ ਜਿਤੇ ਸ਼ਸਤਰ ਨਾਮੰ, ਨਮਸਕਾਰ ਮਨ ਤਾਮੰ। ਦਸਵੇਂ ਪਾਤਸ਼ਾਹ ਕਹਿੰਦੇ ਜਿੰਨੇ ਵੀ ਸ਼ਸਤਰਾਂ ਦੇ ਨਾਮ ਨੇ ਸਾਰਿਆਂ ਨੂੰ ਮੈਂ ਮੱਥਾ ਟੇਕਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਕਹਾਂਗੇ? ਆਪ ਤਾਂ ਸੱਚੇ ਪਾਤਸ਼ਾਹ ਮੱਥਾ ਟੇਕਦੇ ਨੇ ਸ਼ਸਤਰਾਂ ਨੂੰ। ਇਸ ਕਰਕੇ ਬੁੱਤ ਪੂਜਾ ਨਹੀਂ ਗਿਣੀ ਜਾਂਦੀ ਹੈ।
ਅਰਪਤ ਗਨ ਉਪਹਾਰ ਅਛੇਰੇ, ਨਿਤਪ੍ਰਤ ਪੂਜਾ ਹੋਤ ਵਡੇਰੇ।
ਤਾਂ ਭੇਟਾ ਲਿਆ ਕੇ ਉੱਥੇ ਰੱਖਦੇ ਆ ਸ਼ਸਤਰਾਂ ਕੋਲੇ, ਕਿਉਂਕਿ ਦਸਵੇਂ ਪਾਤਸ਼ਾਹ ਨੇ ਕਿਹਾ ਸ਼ਸਤਰ ਮੇਰਾ ਰੂਪ ਹੈ, ਨਿਤਾ ਪ੍ਰਤੀ ਸੰਗਤ ਵੀ ਸ਼ਸਤਰਾਂ ਦੀ ਪੂਜਾ ਕਰਦੀ ਹੈ।
ਮਹਿਮਾ ਸ਼ਸਤਰ ਕੀ ਬੋ ਭਏ, ਤਰੀ ਕਾਮਨਾ ਸੋ ਸਿੱਖ ਲਏ।
ਸ਼ਸਤਰਾਂ ਦੀ ਮਹਿਮਾ ਬਹੁਤ ਜ਼ਿਆਦਾ ਹੈ, ਜਿਹੜੇ ਸਿੱਖ ਨੇ ਸ਼ਸਤਰਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ, ਸ਼ਸਤਰਾਂ ਦਾ ਸਤਿਕਾਰ ਕੀਤਾ, ਉਹਨੇ ਜੋ ਮੰਗਿਆ ਉਹਨੂੰ ਉਹੀ ਕੁਝ ਮਿਲਿਆ ਹੈ।
ਸਾਹਿਬ ਦੇਵੀ ਸਦਾ ਸਚਿੰਤ, ਸਾਤ ਸੁੰਦਰੀ ਨਿਕਟ ਬਸੰਤ।
ਮਾਤਾ ਸੁੰਦਰ ਕੌਰ ਜੀ ਹਮੇਸ਼ਾ ਚਿੰਤਾ ਦੇ ਵਿਚ ਰਹਿੰਦੇ ਨੇ, ਮਾਤਾ ਸਾਹਿਬ ਕੌਰ ਜੀ ਕੋਲ ਰਹਿੰਦੇ ਨੇ।
ਗੁਰ ਸਰੀਰ ਕੋ ਚਿਤਵਨ ਕਰਤੀ, ਜਿਸ ਦਿਨ ਧਿਆਨ ਰਹੇ ਪਤੀ ਧਰਤੇ।
ਸਰੀਰ ਦੀ ਜਗ੍ਹਾ ਜੇ ਸਰੂਪ ਹੁੰਦਾ ਤਾਂ ਚੰਗਾ ਸੀ, ਲਿਖਣ ਵਿਚ ਕਈ ਵਾਰ ਉਕਾਈ ਰਹਿੰਦੀ ਹੈ। ਸੋ ਸਤਿਗੁਰੂ ਮਹਾਰਾਜ ਦੇ ਸਰੂਪ ਦਾ ਧਿਆਨ ਕਰਦੇ ਨੇ, ਕਿਉਂਕਿ ਆਪ ਨੂੰ ਯਾਦ ਹੋਵੇਗਾ ਇਹ ਗੱਲ ਸਰੂਪ ਵਾਲੀ, ਜਦ ਨੌਵੇਂ ਪਾਤਸ਼ਾਹ ਬਹਾਦਰਗੜ੍ਹ ਤੋਂ ਤੁਰੇ ਸੀ, ਸੈਫਦੀਨ ਨੇ ਕਿਹਾ ਮਹਾਰਾਜ ਹੁਣ ਦਰਸ਼ਨ ਕਦੋਂ ਹੋਣਗੇ? ਸਤਿਗੁਰੂ ਕਹਿੰਦੇ ਹੁਣ ਨਹੀਂ ਹੋਣਗੇ, ਬਸ ਹੁਣ ਅਸੀਂ ਚੱਲੇ ਹਾਂ, ਫਿਰ ਨਾ ਆਵਾਂਗੇ ਵਾਪਸ। ਮਹਾਰਾਜ ਫਿਰ ਮੈਂ ਮੇਰੀਆਂ ਇੱਛਾਵਾਂ ਕੁਝ ਮੰਗਣਾ ਹੋਵੇ, ਕਹਿੰਦੇ ਤੇਰੇ ਸਾਹਮਣੇ ਬੈਠੇ ਹਾਂ, ਇੱਕ ਵਾਰ ਐਨ ਰੱਜ ਕੇ ਦੇਖ ਲੈ ਸਾਨੂੰ, ਅੱਖਾਂ ਬੰਦ ਕਰਕੇ ਅੰਦਰ ਵਸਾ ਲੈ ਇਸੇ ਸਰੂਪ ਨੂੰ, ਜਦ ਤੈਨੂੰ ਕੋਈ ਕੰਮ ਹੋਵੇ ਨਾ ਸਾਡੇ ਨਾਲ, ਅੱਖਾਂ ਬੰਦ ਕਰਕੇ ਇਸ ਸਰੂਪ ਦਾ ਧਿਆਨ ਕਰ ਲਵੀਂ ਤੇ ਯਾਦ ਕਰਕੇ ਮੰਗੀ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵਾ, ਤੂੰ ਜੋ ਮੰਗੇਗਾ ਦੇਵਾਂਗੇ। ਇਸ ਦਾ ਧਿਆਨ ਕਰੀਦਾ। ਜੇ ਗੁਰਾਂ ਦੇ ਅਸਲੀ ਦਰਸ਼ਨ ਹੋ ਜਾਣ ਤਾਂ ਫੋਟੋਆਂ ਦੇ ਨਹੀਂ, ਫੋਟੋਆਂ ਦਾ ਧਿਆਨ ਕਦੇ ਵੀ ਨਹੀਂ ਕਰਨਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਇਉਂ ਦਰਸ਼ਨ ਕਰਕੇ ਆਪਣੇ ਮਨ ਚ ਵਸਾ ਕੇ ਜਿੱਥੋਂ ਮਰਜ਼ੀ ਧਿਆਨ ਕਰਕੇ ਅਰਦਾਸ ਕਰ ਦਿਓ।
ਦੁਰਬਲ ਤਨ ਜਿਸ ਕੋ ਹੋਏ ਗਏ ਸ਼ੋਕ ਪਰਾਇਨ ਚਿਤ ਨਿਤ ਥਇਓ।
ਸਰੀਰ ਬਹੁਤ ਕਮਜ਼ੋਰ ਹੋ ਗਿਆ, ਬਹੁਤ ਮਨ ਦੇ ਅੰਦਰ ਕਿ ਵਿਛੋੜਾ ਸਹਾਰਨਾ ਬਹੁਤ ਹੀ ਔਖਾ ਹੈ।
ਪੀਤ ਬਦਨ ਆਸੂ ਦ੍ਰਿਗ ਗੇਰ ਨਹੀਂ ਸਮੀਪ ਕੰਤ ਕੋ ਹੇਰਤ।
ਆਪਣੇ ਚਿਹਰਾ ਪੀਲਾ ਹੋ ਗਿਆ, ਅੱਖਾਂ ਚ ਜਲ ਜਾਂਦਾ ਹੈ, ਕਿਉਂਕਿ ਮਹਾਰਾਜ ਨੇੜੇ ਦੀ ਇਹੀ ਹਾਲਤ ਗੁਰੂ ਅੰਗਦ ਦੇਵ ਮਹਾਰਾਜ ਦੀ ਹੋਈ। ਜਦ ਵਿਛੋੜਾ ਹੋ ਗਿਆ ਗੁਰੂ ਨਾਨਕ ਦੇਵ ਜੀ ਦਾ, ਬਸ ਅੱਖਾਂ ਚ ਜਲ, ਕਹਿੰਦੇ ਦਰਵਾਜੇ ਪੱਟ ਕੇ ਇੱਟਾਂ ਚਿਣ ਦਿਓ, ਬਾਰੀਆਂ ਪੱਟ ਕੇ ਇੱਟਾਂ ਚਿਣ ਦਿਓ, ਮੈਂ ਨਹੀਂ ਮਿਲਣਾ ਕਿਸੇ ਨੂੰ। 6 ਮਹੀਨੇ ਤੱਕ ਸਤਿਗੁਰੂ ਜੀ ਅਲੋਪ ਹੀ ਰਹੇ, ਕਿਸੇ ਨੂੰ ਮਿਲੇ ਨਹੀਂ। ਇਹ ਤਾਂ ਅਖੀਰ ਬਾਬਾ ਬੁੱਢਾ ਵੀ ਆ ਕੇ ਦਰਵਾਜਾ ਪੱਟਿਆ ਸੀ, ਇੱਟਾਂ ਪੱਟੀਆਂ ਸੀ, ਜਾ ਕੇ ਮੱਥਾ ਟੇਕਿਆ। ਜਦ ਨੇਤਰ ਖੋਲੇ, ਪਹਿਲਾਂ ਹੀ ਬਚਨ ਕਿਹਾ, ਜਿਸ ਪਿਆਰੇ ਸਾਨੂੰ ਤਿਸ ਆਗਿਆ ਮਰ ਚੱਲਿਆ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛਾ ਜੀਵਣਾ। ਅੱਖਾਂ ਚ ਉੱਥਰੋਂ ਆ ਗਏ। ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਸੰਗਤ ਤੁਹਾਨੂੰ ਸੌਂਪੀ ਗੁਰੂ ਨਾਨਕ ਦੇਵ ਜੀ ਨੇ, ਤੁਸੀਂ ਇਉਂ ਬਰਾਗ ਨਾ ਕਰੋ, ਸੰਗਤ ਨੂੰ ਸੰਭਾਲੋ। ਤੁਹਾਡੀ ਡਿਊਟੀ ਹੁਣ ਸੰਗਤ ਨੂੰ ਸੰਭਾਲਣ ਦੀ ਹੈ ਜੀ, ਮਹਾਰਾਜ ਹੁਣ ਇਉਂ ਨਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਹੁਤ ਬਰਾਗ ਕਰਿਆ ਕਰਦੇ। ਜਦੋਂ ਭਾਈ ਬਾਲਾ ਜੀ ਮਿਲੇ ਸੀ ਆ ਕੇ, ਤਾਂ ਵੀ ਮਹਾਰਾਜ ਕਹਿੰਦੇ, ਕਿਹਦੇ ਸਿੱਖ ਹੋ ਗੁਰੂ ਨਾਨਕ ਦੇਵ ਜੀ ਦੇ, ਕਿੰਨੇ ਸਾਲ ਰਹੇ ਹੋ ਸਾਰੀ ਜ਼ਿੰਦਗੀ? ਕਹਿੰਦੇ, ਮੈਂ ਮਹਾਰਾਜ ਉਹਨਾਂ ਤੋਂ 5 ਸਾਲ ਉਮਰ ਚ ਵੱਡਾ ਜੀ, ਮੈਂ ਉਹਨਾਂ ਦੇ ਪਿੰਡ ਦਾ ਹੀ ਹਾਂ, ਨਨਕਾਣਾ ਸਾਹਿਬ ਦਾ। ਉੱਠ ਕੇ ਦਲਵਕਤੀ ਚ ਲੈ ਕੇ ਜਿਉਂ ਅੱਖਾਂ ਚ ਉੱਥੇ ਵਹਾਏ, ਭਾਈ ਮਰਦਾਨੇ ਦਾ ਸਾਰਾ ਚੋਗਾ ਹੀ ਭਿੱਜ ਗਿਆ ਸੀ ਭਾਈ ਬਾਲੇ ਦਾ, ਸਾਰੀਆਂ ਸਾਖੀਆਂ ਸੁਣੀਆਂ। ਤਾਂਹੀਓ ਗੁਰੂ ਨਾਨਕ ਪ੍ਰਕਾਸ਼ ਅੱਗੇ ਚੱਲ ਕੇ ਸੁਣਾਂਗੇ ਨਾ, ਉੱਥੇ ਸਾਰੀਆਂ ਚੀਜ਼ਾਂ ਆਉਣਗੀਆਂ।
ਸ਼ਸਤਰ ਦਰਬ ਕੈ ਭੋਜਨ ਖਾਵੇ, ਅਲਪ ਆਹਾਰ ਕਛੂ ਨੈ ਪਾਵੇ।
ਸ਼ਸਤਰਾਂ ਨੂੰ ਦਰਸ਼ਨ ਕਰਦੇ ਨੇ, ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸੀਮਾ ਤਨ ਪ੍ਰੀਤ, ਮਾੜਾ ਜਿਹਾ ਭੋਜਨ ਛੱਕਦੇ ਨੇ, ਬਜੋਗ ਵਿੱਚ ਭੋਜਨ ਨਹੀਂ ਛਕਿਆ ਜਾਂਦਾ।
ਇਵੇਂ ਆਪਣੀ ਬੈ ਸਕਲ ਬਿਤਾਏ, ਪ੍ਰਿਆ ਪਤੀ ਮੈਂ ਚਿਤ ਬਿਤੀ ਲਗਾਏ।
ਸਾਰੀ ਜ਼ਿੰਦਗੀ ਮਾਤਾ ਜੀ ਨੇ ਰਹਿੰਦੀ ਉਮਰ ਬਤੀਤ ਕੀਤੀ, ਪਿਆਰੇ ਸਤਿਗੁਰ ਦੇ ਚਰਨਾਂ ਚ ਬਿਰਤੀ ਲਗਾ ਦਿੱਤੀ।
ਮਾਤ ਸੁੰਦਰੀ ਸਭ ਵਿਵਹਾਰ, ਲੇਨ ਦੇਨ ਕੀ ਜੇ ਤਕਕਾਰ।
ਮਾਤਾ ਸੁੰਦਰ ਕੌਰ ਜੀ ਸਾਰਾ ਵਿਵਹਾਰ ਕਰਦੇ ਨੇ, ਲੈਣ ਦੇਣ ਦਾ ਜਿੰਨਾ ਕਾਰਜ ਸੀ, ਪੰਥ ਨੂੰ ਹੁਕਮਨਾਮੇ ਲਿਖਣੇ, ਕੰਮ ਕਰਵਾਉਣੇ, ਮਾਤਾ ਜੀ ਦੇ ਜੰਮੇ ਸੀ ਸਾਰਾ।
ਸੁੱਤ ਕੇ ਸਮ ਅਜੀਤ ਸਿੰਘ ਪਾਰੈ, ਬਹੁ ਸਨੇਹ ਕਰ ਭੋਜਨ ਖੁਆਰੈ।
ਗੋਦ ਲਿਆ ਸੀ ਬੱਚਾ, ਉਹਦਾ ਨਾਮ, ਕਿਉਂਕਿ ਸ਼ਕਲ ਰਲਦੀ ਮਿਲਦੀ ਸੀ ਬਾਬਾ ਅਜੀਤ ਸਿੰਘ ਜੀ ਨਾਲ, ਉਹਦਾ ਨਾਮ ਵੀ ਅਜੀਤ ਸਿੰਘ ਰੱਖ ਕੇ ਮਾਤਾ ਜੀ ਨੇ ਉਹਨੂੰ ਉਹਦੀ ਪਾਲਣਾ ਕੀਤੀ ਸੀ।
ਨਾਨਾ ਬਿਧ ਕੇ ਬਸਤਰ ਬਣਾਵੇ, ਨਿਕਟ ਬਿਠਾਏ ਆਹਾਰ ਪੈਰ ਆਵੇ।
ਉਹ ਨਾਨਾ ਪ੍ਰਕਾਰ ਦੇ ਬਸਤਰ ਆਦਿਕ ਬਣਾ ਕਰਕੇ ਨੇੜੇ ਭੋਜਨ ਛਕਾਉਣਾ, ਕਿਉਂ ਜੀ ਲਾਉਣਾ ਸੀ ਕਿ ਮੇਰਾ ਪੁੱਤਰ ਆ, ਇਹ ਮੇਰਾ ਪੁੱਤਰ ਆ, ਇਉਂ ਕਹਿੰਦੇ ਸਨ।
ਪਰ ਜੈ ਤੇ ਸੋ ਕਰ ਸਨੇਉ, ਸੂਰਤ ਜਨ ਅਜੀਤ ਸਿੰਘ ਇਹੋ।
ਬਾਬਾ ਅਜੀਤ ਸਿੰਘ ਦਾ ਸੂਰਤ ਜਾਣ ਕੇ ਉਹ ਜੀ ਸ਼ਕਲ ਹੈ, ਇਉਂ ਪਿਆਰ ਦੇ ਨਾਲ ਇਹ ਅਜੀਤ ਸਿੰਘ ਦੀ ਪਾਲਣਾ ਹੋਈ ਹੈ।
ਹੈ ਚੜਾਏ ਕਰ ਪੁਰ ਮੈਂ ਫੇਰਾ, ਗੁਰੂ ਪੁੱਤਰ ਕੈ ਸਗਰੇ ਹੀਰੇ।
ਹੁਣ ਵੱਡੇ ਹੋ ਤਾਂ ਅਜੀਤ ਸਿੰਘ, ਉਹ ਅਜੀਤ ਸਿੰਘ ਪਾਲਕ ਇਹਨਾਂ ਦਾ ਨਾਮ ਹੈ, ਜਿਹੜਾ ਇਤਿਹਾਸਕਾਰਾਂ ਲਿਖਿਆ ਬਾਬਾ ਅਜੀਤ ਸਿੰਘ ਦੀ ਸ਼ਾਦੀ ਹੋ ਗਈ ਸੀ, ਫਿਰ ਉਹਨਾਂ ਦੇ ਇੱਕ ਲੜਕਾ ਵੀ ਹੋਇਆ ਸੀ, ਉਹ ਇਹ ਅਜੀਤ ਸਿੰਘ ਪਾਲਕ ਸੀ, ਨਾ ਕਿ ਬਾਬਾ ਅਜੀਤ ਸਿੰਘ ਪਹਿਲੇ। ਇਹ ਬਾਬਾ ਅਜੀਤ ਸਿੰਘ ਪਾਲਕ ਨੇ ਜਿਨ੍ਹਾਂ ਨੂੰ ਪਾਲਿਆ ਸੀ ਗੋਦ ਲੈ ਕੇ, ਜਦੋਂ ਘੋੜੇ ਤੇ ਚੜ੍ਹ ਕੇ ਜਾਂਦੇ ਸੀ ਤਾਂ ਦਿੱਲੀ ਦੇ ਨਿਵਾਸੀ ਕਹਿੰਦੇ ਸੀ ਕਿ ਇਹ ਗੁਰੂ ਕੇ ਸਾਹਿਬਜ਼ਾਦੇ ਹਨ।
ਇਸ ਪ੍ਰਕਾਰ ਦਿੱਲੀ ਪੁਰ ਕਥਾ, ਸ਼ਰੋਤਾ ਸੁਣੋ ਪ੍ਰੀਤ ਧਰ ਤਥਾ।
ਕਹਿੰਦੇ ਇਸ ਤਰੀਕੇ ਨਾਲ ਸ਼ਰੋਤਾ ਜਨੋਂ ਕਥਾ ਸੁਣੋ ਪ੍ਰੀਤ ਕਰਕੇ ਦਿੱਲੀ ਦੀ ਸਾਰੀ ਕਥਾ ਤੁਹਾਨੂੰ ਸੁਣਾ ਰਹੇ ਹਾਂ, ਅੱਗੇ ਚੱਲ ਕੇ ਹੋਰ ਵੀ ਸੁਣਾਵਾਂਗੇ, ਸਤਿਗੁਰੂ ਮਹਾਰਾਜ ਦੇ ਸੁੰਦਰ ਪ੍ਰਸੰਗ ਸ਼ਰਵਣ ਕਰਾਂਗੇ। ਸਤਿਗੁਰੂ ਦਾ ਸੁੰਦਰ ਪ੍ਰਸੰਗ ਆਪ ਜੀ ਨੇ ਸ਼ਰਵਣ ਕੀਤਾ ਹੈ, ਬੋਲਦਿਆਂ ਬਹੁਤ ਕੁਝ ਐਸਾ ਵੀ ਹੋ ਜਾਂਦਾ, ਆਪ ਨੂੰ ਪਸੰਦ ਵੀ ਨਹੀਂ ਆਉਂਦਾ ਕਈ ਵਾਰੀ, ਜਾਂ ਕੋਈ ਗਲਤ ਗੱਲ ਆਖੀ ਉਹ ਤਾਂ ਮਾਫ਼ ਕਰਨਾ। ਸਤਸੰਗ ਜੀ, ਅਣਜਾਣ ਜੀਵ ਹੈ, ਇੰਨੀ ਜਿੰਨੀ ਕੁ ਬੁੱਧੀ ਦਿੱਤੀ ਹੈ, ਇੰਨੀ ਗੱਲ ਕਿਸੇ ਵਿਦਵਾਨ ਨੇ ਮੈਨੂੰ ਕਹੀ ਸੀ, ਮੈਂ ਕਈ ਵਾਰ ਸੰਗਤ ਕਹਿੰਦੀ ਆਹ ਨਹੀਂ ਠੀਕ ਕਿਹਾ, ਮਹਾਨ ਇੱਕ ਵਿਦਵਾਨ ਸਨ ਕਹਿੰਦੇ ਬਸ ਇੰਨੀ ਗੱਲ ਕਹਿਣੀ ਸੰਗਤ ਨੂੰ ਕਿ ਜਿੰਨੀ ਕੁ ਮੈਨੂੰ ਬੁੱਧੀ ਦਿੱਤੀ ਹੈ ਮੈਂ ਤਾਂ ਉਨਾ ਕੁ ਬੋਲਿਆ, ਬਾਕੀ ਬਈ ਤੁਹਾਨੂੰ ਜ਼ਿਆਦਾ ਦਿੱਤੀ ਹੈ। ਜਿੰਨੀ ਬੁੱਧੀ ਕਿਸੇ ਨੂੰ ਦਿੰਦਾ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੇਹ ਤੇਤੀ। ਮਹਾਰਾਜ ਨੇ ਜਿੰਨੀ ਕੁ ਬੁੱਧੀ ਬਖਸ਼ੀ, ਗੁਰੂ ਗ੍ਰੰਥ ਸਾਹਿਬ ਹੁਣ ਵੀ ਜਿੰਨੀ ਕੁ ਬੁੱਧੀ ਦੇਈ ਜਾ ਰਹੇ ਨੇ, ਉਹਨਾਂ ਦੇ ਬੋਲ ਬੋਲੇ ਹੈ। ਜੇ ਕੋਈ ਅੱਖਰ ਕੌੜਾ ਲੱਗ ਗਿਆ ਹੋਵੇ ਤਾਂ ਮਾਫ਼ ਕਰਨਾ, ਪਰ ਇਹ ਆਦੀ ਪਿਆਰ ਸਤਿਕਾਰ ਨਾਲ, ਮਿਠਾਸ ਦੇ ਨਾਲ, ਪਿਆਰ ਨਾਲ ਬੋਲੋ, ਵਾਹਿਗੁਰੂ। ਵਾਹ।